तेरे कवनो कवन गुण कह कह गावा, तू साहेब गुणी निदाना, तुमरे महिमा वर्ण न सको, तू ठाकुर ऊच भगवान, तुमरी महिमा वर्ण न सको, तू ठाकुर ऊच भगवान।
सतनाम धनवाखे गुरु, साहिब जियो, हम अवगुण परे एक गुण नाही, अमृत छाड़ बिखै बिख खाय, माया मोह परम पै भूले, सुत दाराशों प्रीत लगाई, एक उत्तम पंथ सुन्यो गुर संगत, तेहे मिलंत जम त्रास मिटाई, एक अरदास पाट कीरत की, गुर रामदास राखो शरणाई, सतनाम धन वाहे गुरु साहिब जियो, टोडी महला पंजवां, सतगुर आयो शरण तुहारी, मिला सुख नाम हर शोभा, चिंता लाहे हमारी, सतगुर आयो शरण तुहारी, मिला सुख नाम हर शोभा, चिंता लाहे खमारी, रहाओ अवर ना सूजे दूजी ठहर, हार पर्यो तो द्वारी, लेखा छोड़ अलेख छूटे, हम निर्गुण लेहो उबारी, सद बख्शिंद सदा मेहरवाना, सबना दे अधारी, नानक दास संत पाछे पर्यो, राख ले हो एह बारी, सद बख्शिंद सदा मेहरवाना, सबना दे आधारी, नानक दास संत पाछे परयो राख लेहो एह बारी। वाहिगुरु जी का खालसा, वाहिगुरु जी की फतह। परम सम्मान योग तख्त श्री हरमंदर जी पटना साहिब विखे साहिब कमाल बादशाह दरवेश कादरे खरकार बेकसारा यार सरबंश दानी तन तन श्री गुरु गोबिंद सिंह साहिब महाराज जी दा पावन पवित्र आगमन पुरब तन श्री गुरु ग्रंथ साहिब महाराज जी दी चरण शरण विच बैठ के आप जी मना रहे हो। अज जो अमृत वेले सतगुरु गुरु ग्रंथ साहिब महाराज जी ने प्रकाशमान होकर जो पावन पवित्र हुक्म दी दात सानू बख्शिश कीती है, ए अमृत बचन पंचम गुरदेव तन गुरु अर्जुन देव जी महाराज राग टोडी अंदर हजूर दी मुबारक रचना तो उचारण कीते हुए इस पवित्र शब्द अंदर केवल समर्थ सतगुरु और पार ब्रह्म परमेश्वर दे चरणा विच अरदास कीती गई है। मालिक आप जी दी शरण विच आए हां, कृपा करो सानू नाम दी दात बख्शो, यही साडे लई सुख है, यही साडे लई शोभा है। साडे कीते हुए कर्मां दा लेखा ना करियो, असी अलेखे विच तां छुट सकने खां पर लेखे विच साडा पार उतारा नहीं। आप सदा बख्शिंद हो, आप सदा करुणा कर हो, कृपा करो ऐस मनुखा जन्म दी वारी विच सानू रख लो। आओ साध संगत इस पवित्र शब्द दे अखरी अर्थ भाव अर्थ और व्याख्या आपां कर सकिए। आप जितने गुरु चरणा विच हाजिर हो अपने अंदर नू टिकाण दा करो यतन, प्यार अदब नाल बख्शो आसीस और उचारण करो जी सतनाम श्री वाहे गुरु जी। करो बख्शिश फिर उचारण करो जी सतनाम श्री वाहे गुरु जी।
सतनाम श्री वाहे गुरु साहिब जी। ਤੋਡੀ ਮਹਲਾ ਪੰਜਵਾ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਇਹ ਅੰਮ੍ਰਿਤ ਬਚਨ ਰਾਗ ਟੋਡੀ ਅੰਦਰ ਉਚਾਰਨ ਕੀਤਾ ਹੈ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰ ਨੇ ਅੱਜ ਸਾਨੂੰ ਇਹ ਸ਼ਬਦ ਹੁਕਮ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਇਸ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸਿਰਫ ਇੱਕ ਸੰਖੇਪ ਜੀ ਬੇਨਤੀ ਹੈ ਕਿ ਅੱਜ ਵੀ ਜਿਸ ਥਾਂ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਭਾਵੇਂ ਗੁਰਦੁਆਰਾ ਸਾਹਿਬਾਨ ਵਿਖੇ, ਭਾਵੇਂ ਗੁਰਸਿੱਖ ਆਪਣੇ ਗ੍ਰਹਿ ਘਰ ਵਿਖੇ ਪ੍ਰਕਾਸ਼ ਕਰਦੇ ਨੇ, ਪਰ ਇੱਕ ਗੱਲ ਸਾਡੀ ਸਾਰਿਆਂ ਦੀ ਸਰਬ ਸਾਂਝੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹੱਥ ਜੋੜ ਕੇ ਅਸੀਂ ਅਰਦਾਸ ਕਰਕੇ ਗੁਰਦੇਵ ਜੀ ਤੋਂ ਪਵਿੱਤਰ ਹੁਕਮ ਦੀ ਜਾਚਨਾ ਕਰਨੇ ਹਾਂ, ਜਿਸ ਨੂੰ ਆਪਾਂ ਹੁਕਮਨਾਮਾ ਕਹਿੰਦੇ, ਔਰ ਜਿਸ ਦੀ ਵਿਚਾਰ ਤਕਰੀਬਨ ਹਰ ਗੁਰੂ ਇਤਿਹਾਸਕ ਅਸਥਾਨ ਤੇ ਹੁੰਦੀ ਹੈ। ਇਸ ਦੀ ਆਰੰਭਤਾ ਕਦੋਂ ਹੋਈ ਹੈ? ਵੈਸੇ ਤਾਂ ਬਾਣੀ ਗੁਰੂ ਰੂਪ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਬੋਲ ਕਹਿ ਦਿੱਤੇ ਕਿ ਸ਼ਬਦ ਗੁਰੂ ਸੁਰਤ ਤੋਂ ਨਚੇਲਾ। ਗੁਰੂ ਰਾਮਦਾਸ ਜੀ ਦੇ ਬਚਨ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਇਹਨਾਂ ਅੰਮ੍ਰਿਤ ਬਚਨਾਂ ਨੂੰ ਬਾਣੀ ਨੂੰ ਗੁਰੂ ਰੂਪ ਅੰਦਰ ਜਾਣ ਕੇ ਇਹਦੀ ਸਿਫਤ ਕੀਤੀ ਗਈ। ਪਰ ਜਿਸ ਦਿਨ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਰੀਆਂ ਪੋਥੀਆਂ ਤੋਂ ਬਾਣੀ ਇੱਕ ਥਾਂ ਤੇ ਸੰਗ੍ਰਹਿ ਕੀਤੀ, ਇਕੱਠੀ ਕੀਤੀ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋਈ ਤੇ ਉਸ ਦਿਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਕੀਤਾ ਤੇ ਉਸ ਵਕਤ ਜਿਹੜੇ ਸ਼ਬਦ ਕਹੇ ਸਨ ਉਹ ਹੁਕਮਨਾਮਾ ਨਹੀਂ ਸਨ। ਇਹ ਸ਼ਬਦ ਕਿਵੇਂ ਚੱਲਦਾ ਅੱਜ ਅਸੀਂ ਹੁਕਮਨਾਮਾ ਕਹਿੰਦੇ ਹਾਂ। ਉਸ ਵਕਤ ਜੋ ਸ਼ਬਦ ਵਰਤੇ ਗਏ ਉਹ ਸ਼ਬਦ ਸੀ ਆਵਾਜ਼। ਸਾਡੇ ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਬਚਨ ਕਹਿ ਬੁੱਢਾ ਸਾਹਿਬ ਖੋਲੋ ਗ੍ਰੰਥ ਪ੍ਰਕਾਸ਼ ਕਰਨਾ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਖੋ ਆਵਾਜ਼। ਉੱਥੇ ਸ਼ਬਦ ਆਵਾਜ਼ ਵਰਤਿਆ ਕਿ ਲਿਖੋ ਆਵਾਜ਼ ਸੁਣੇ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਕਿਉਂ ਦਾਸ ਆਰੰਭ ਵਿੱਚ ਅਰਜ ਕਰਨ ਲੱਗਾ? ਕਿਉਂਕਿ ਸਾਰੀ ਬਾਣੀ ਹੀ ਹੁਕਮ ਰੂਪ ਵਿੱਚ ਹੈ, ਕੋਈ ਸ਼ੱਕ ਨਹੀਂ, ਪਰ ਜੋ ਅਸੀਂ ਵਿਸ਼ੇਸ਼ ਸ਼ਬਦ ਗੁਰਦੇਵ ਦੇ ਚਰਨਾਂ ਵਿੱਚ ਪ੍ਰਕਾਸ਼ ਕਰਦਿਆਂ ਪੜ੍ਹਨੇ ਖਾਂ ਉਸ ਦੀ ਕੋਈ ਮਹੱਤਤਾ ਹੈ। ਉਸ ਦਿਨ ਹਜ਼ੂਰ ਨੇ ਸ਼ਬਦ ਵਰਤਿਆ ਸੀ ਆਵਾਜ਼। ਉਸ ਤੋਂ ਬਾਅਦ ਇਹ ਸ਼ਬਦ ਬਹੁਤ ਲੰਬੇਰਾ ਸਮਾਂ ਆਵਾਜ਼ ਤੇ ਆਵਾਜ਼ੇ ਦੇ ਰੂਪ ਵਿੱਚ ਹੀ ਰਿਹਾ। ਇਹੀ ਕਾਰਨ ਕਿ ਅੱਜ ਵੀ ਪਿੰਡਾਂ ਵਿੱਚ ਕਈ ਵਾਰੀ ਪੁਰਾਣੇ ਬਜ਼ੁਰਗ ਇਹ ਸ਼ਬਦ ਕਹਿੰਦੇ ਨੇ ਕਿ ਅੱਜ ਅੰਮ੍ਰਿਤ ਵੇਲੇ ਬਾਬਾ ਜੀ ਨੇ ਜਦੋਂ ਆਵਾਜ਼ਾਂ ਦਿੱਤਾ, ਇਹਦਾ ਮਤਲਬ ਜਦੋਂ ਉਹਨਾਂ ਨੇ ਸ਼ਬਦ ਪੜਿਆ। ਇਹੀ ਪਵਿੱਤਰ ਬਚਨ ਫਿਰ ਵਾਕ ਦੇ ਰੂਪ ਵਿੱਚ ਆ ਗਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵੀ। ਪਰ ਮੈਂ ਥੋੜਾ ਜਿਹਾ ਇਤਿਹਾਸਕ ਪੱਖ ਰੱਖਾਂਗਾ। ਅੰਮ੍ਰਿਤ ਜਿਹੜਾ ਸ਼ਬਦ ਅੱਜ ਹਜ਼ੂਰ ਦਾ ਆਇਆ ਹੈ, ਇਹ ਸ਼ਬਦ ਪਹਿਲਾ ਹੁਕਮ ਹਰਿਮੰਦਰ ਸਾਹਿਬ ਆਇਆ ਜਦੋਂ ਪ੍ਰਕਾਸ਼ ਕੀਤਾ, ਤੇ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਤੇ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਦੀ ਸੰਪੂਰਨਤਾ ਹੋਈ ਤੇ ਸੰਪੂਰਨਤਾ ਤੋਂ ਬਾਅਦ ਜਿਹੜਾ ਹੁਕਮਨਾਮਾ ਆਇਆ ਗੁਰਮੁਖੋ, ਇਹ ਆਹ ਹੁਕਮਨਾਮਾ ਸੀ ਜੋ ਅੱਜ ਸਤਿਗੁਰੂ ਨੇ ਇਸ ਤਖ਼ਤ ਤੋਂ ਸਾਨੂੰ ਦਿੱਤਾ ਹੈ। ਇਹ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਇਹ ਹੁਕਮਨਾਮਾ ਆਇਆ। ਜਦੋਂ ਗੁਰਦੇਵ ਮਹਾਰਾਜ ਨਦੇੜ ਜਾਂਦੇ ਨੇ ਤੇ ਉਸ ਵਕਤ ਗੁਰਗੱਦੀ ਦੇਣ ਲੱਗਿਆ ਹੁਕਮਨਾਮਾ ਆਇਆ ਸੀ ਕਿ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਫਿਰ ਜਦੋਂ ਵੀ ਸਮਾਂ ਆਇਆ, ਸਾਡੇ ਤੇ ਭੀੜਾਂ ਮੁਸੀਬਤ ਖੁਸ਼ੀ ਗਮੀ ਦਾ ਜਦੋਂ ਵੀ ਵਕਤ ਆਇਆ, ਤੇ ਅੱਜ ਵੀ ਸਿੱਖ ਆਪਣੇ ਘਰੋਂ ਤੁਰਦਿਆਂ सब तो पहला मत्था टेक के गुरु ग्रंथ साहिब दा पवित्र शब्द पढ़दा है कि अज मेरे गुरुदेव दा हुक्म की है। फिर ये जरा शब्द आवाजा सी मिसलां दे वेले ए शब्द वाक बनिया। रतन सिंह पंगू उन्हां दा प्राचीन पंत प्रकाशक इतिहासक ग्रंथ है। सरदार महताब सिंह मीरा कोटिए दा पोतरा सी रतन सिंह पंगू, जिस महताब सिंह उन्हां ने मस्से रंगड़ दा सिर उतारिया सी, उन्हां दे पोते ने अपने प्राचीन पंत प्रकाश विच ए शब्द फिर वाक बन गया, जिन्हों आपां आवाजा हजूर ने कहा फिर इनू वाक कहन लगे। ओ प्राचीन पंत प्रकाश विच इक बचन है कि तू गुरु ग्रंथ सच्ची है दे, सिख संगत को सच वाक दे। उते शब्द वाक आ गया, सच वाक दे। चक पत्रे तब ग्रंथ को देखा, बसंत वार को आयो लेखा। वाक दे नाल नाल सिख इनू आवाजा भी कहिंदे सन। उते एक शब्द भी कहे कि जदों सिख चढ़ाई करन जांदे ने ते पुछया जांदा है तुसी कसूर नू कसूर फतेह करन जा रहे हो, उस कोल 12 किले तुहाडे कोल की, ते एक बजुर्ग घोड़े ते असवार होया कह रहा है कि साडे कोल गुरु ग्रंथ साहिब दी आवाज है। आवाज दा अर्थ हुक्म है, शब्द है। उत्थे लिखिया दई गुरु ग्रंथ आवाज, सोई करोगो हमरे काज। उत्थे शब्द आवाज कुण ऐसता ऐसता आवाजे तो वाक, वाक तो मुख वाक। हुण असी जिहड़ा पवित्र गुरु घरां विच पढ़ने खां ते आम तौर ते लिखिया ए मिलदा मुख वाक जां अज गुरु ग्रंथ साहिब दा हुक्मनामा। पर मेरी एक बेनती है, हुक्मनामे दा अर्थ ए वे कि जो अज सुनाया जा रहा है इनू सारा दिन बंदा अपने जेन विच बिठा के रखे कि अज गुरुदेव ने मेरे लिए सारा दिन कमाण वास्ते मेनू हुक्म की दिता है। हुक्म बेनती रूप भी आउंदा है, हुक्म ऑर्डर दे रूप विच भी आउंदा है। शब्द हुक्म कर्म कांडां दे खंडन ते प्रभु भगती दे रूप विच भी आउंदे ने। हुक्म दम ते पखंड दे बिदारन वास्ते भी गुरु ग्रंथ साहिब विच आउंदे ने। खैर जदों ए हुक्म आउंदा है इहदा फिर मतलब जदों असीं कथा करने हां, एक ता एदा अर्थ हुंदा कि कथा विच आए कोई शब्द एदे अर्थां नूं बड़ी बारीकी नाल वाचिया जाए। अर्थां तो बाद ओदे भाव अर्थ संगत विच बयान कीते जाण, भाव अर्थां दे नाल नाल ओदी खुली व्याख्या कीती जाए। ते शब्द दी व्याख्या दा मतलब एक हुंदा है कि शब्द दे दायरे विच, शब्द दे फ्रेम विच, सिर्फ एदे दायरे विच रह के विचार करनी, ना के खब्बे सज्जे निकल के केवल दुनिया दियां गल्लां करी जाण। अज जो सतगुरु ने पवित्र हुक्म दी दात बख्शी, राग टोडी पंचम गुरदेव दा उचारण कीता होया शब्द, ते शब्द दी प्रारंभता है सतगुर खे सच्चे सतगुरु सच्चे पातशाह जी, आयो शरण तुहारी खे समरत सतगुरु जी। असी आप जी दी शरण विच आए खां, असी आप जी दे चरणा विच पहुंचे खां।
मिले सुख नाम हर शोभा, चिंता लाहे हमारी।
हे सतगुरु आप जी दे चरणा दी शरण विच आए हां, साडे अंदर नू चिंता टिकन नहीं देंदी। कदी तन दी चिंता, कदी धन दी चिंता, कदी परिवार दी चिंता, कई तरह दियां चिंतावां ने मेरे मन नू घेरिया होया है। तुसी एक किरपा कर दियो, तुहाडे चरणां विच खलो के मैं नाम दी दात मंगण आया वां। जे आप नाम दे दियोगे, नाम ही मेरे वास्ते सुख होवेगा, नाम ही मेरे वास्ते शोभा हो जाएगी। ते सतगुरु आप जी दे बख्शे हुए नाम दी किरपा नाल मेरे अंदर दियां चिंतावां भी दूर हो जाणगी। ए पहले शब्द वैगुरु शब्द दियां पहलियां दो तुकां ते रहाओ दियां तुकां, फिर मैं पढ़ देवां। सतगुर आयो शरण तुहारी, मिले सुख नाम हर शोभा। एदे अर्थ ए तो शुरू करांगे, हे सतगुरु मेर करो, मिले नाम सुख बाद विच एदे अर्थ होणगे। वैसे पाठ एवे मिले सुख नाम हर शोभा, जिहड़ा नाम शब्द कहे एदी व्याख्या सुख नाल भी होवेगी ते एदी व्याख्या शोभा नाल भी होवेगी। क्योंकि शब्द विच कहा आया है मिले सुख नाम हर शोभा हे प्रभु हे सतगुरु आप कृपा करके मेनू नाम दियो जिथे नाम आ जाएगा उथे सुख भी आ जाएगा ते जिथे सुख आ जाएगा उथे आत्मक शोभा भी आ जाए। फिर अर्थ थोड़े जे ध्यान नाल बेनती सरवण करियो कि मिले सुख नाम हर शोभा जे आप त्रुट के नाम दी दात दे देवो एदे विचो आत्मक सुख मिलेगा एदे विचो वड्याई मिलेगी चिंता लाए हमारी ते तुसी नाम बख्श दिता ते मेरे अंदर दिया चिंतावां झोरे भी सदा लई खत्म हो जाण। ए पवित्र तुकां दे ने अखरी अर्थ। आओ थोड़े जे भाव अर्थ भी जाइए। गुरु ग्रंथ साहिब दी पवित्र गुरबाणी ने साध संगत दी शरण गुरु दी शरण ते परमात्मा दी शरण विच जाण वास्ते बहुत सारे बचन उचारण कीते ते याद रखियो हमेशा शरण ओ ही जांदा है जेड़ा निर्बल होवे जिस कोल कोई बल ना होवे जिस कोल अपनी ताकत ना होवे ते शरण कदी भी अपने तो माड़े दी नहीं पिया जांदा जदों भी बंदा शरण जांदा ते अपने तो वड्डे दी शरण भी जांदा। हजूर ने कहा हे प्रभु सतगुरु असी तुहाडी शरण विच आए हां तुसी कृपा करके शरण विच डिग्गिया होयां नूं रख लवो। ए भी सच है कि शरण पया होयां दे गुण ते औगण नहीं देखे जांदे जदों कोई शरण विच डिग पवे खिमा करियो ना ओदे पाप देखे जांदे ने ना ओदे पुन देखे जांदे ने जिहदा शरण विच आ जावे ओदे उपर केवल तरस ही कीता जांदा उस दे गुण औगण तराजू च तोले नहीं जांदे। गुरु ग्रंथ साहिब दी बाणी विच प्रभु दी शरण सतगुरु दी शरण एदे विच किन्ना कुछ सुख है। कुछ कु बचन असी कलगीधर स्वामी जी उन्हां दी पवित्र रचना बाणी विचों भी विचारांगे। गुरु ग्रंथ साहिब दे अमृत बोल ने तिस की शरणी परमना जिस जेवड अवर ना कोय जे शरण विच पहना ते उस मालक दी शरण विच पाओ जिस तो वड्डा इस संसार विच होर कोई नहीं। जा सतगुरु गुरु तेग बहादुर साहिब दे बचन ने के जो सुख को चाहे सदा शरण राम की ले जिन्हें सदीव काल ली सुख लेना है अपनी खौमे नू छड़ के अपने समर्थ परमात्मा दी शरण विच चला जाए। गुरु अर्जुन देव जी दा एक वचन है कि तौ मैं आया शरणी आया भरोसा आया सिर पहली बेनती सतगुरु आयो शरण तुखारी। मैं अर्ज कीती शरण केवल ओ हुंदा है जिहड़ा निमाणा बन के आउंदा है हंकारी बंदा शरण कदी नहीं लै सकदा क्योंकि ओदे अंदर दा हंकार कहिंदा है मेरे कोल ताकत मेनू एदे अगे झुकन दी की लोड़ है। अंदर दा निमाणापन शरण विच आउंदा है तौ मैं आया मैं तेरे कोल आया किवें हंकार नाल नहीं शरणी आया मैं आप जी दी शरण विच आया वां तौ मैं आया शरणी आया भरोसा आया कृपा आया जो भावै त्यों राखो स्वामी मार्ग गुरे पठाया मेरे मालिक जिवें तैनूं पौंदा है तुसी कृपा करके मैनूं रख लवो मैं आप जी दे चरणां दी शरण विच आया। इस तो अगले री बेनती देखो जदों कोई उस मालिक दी शरण विच पैंदा है ओह इन्ना बेअंत है कि वड्डे दी शरण विच पए होए नूं कदी तत्ती वाह नहीं लगदी। गुरु ग्रंथ साहिब दी बाणी विचों दो तीन बेनतियां करनियां जदों प्रभु शरण विच कोई जांदा है उदों सच एवे उहदे कर्मां दे कागज़ भी पड़ जांदे ने जदों सतगुरु प्रभु दी शरण विच कोई जांदा है उहदे औगण भी गुरु साड़ के राह कर दिंदा है जदों कोई मालक दी शरण विच जांदा है उस निर्बल बंदे नूं परमात्मा कीड़ी विच भी ताकत रख के शरण पया होया नूं हाथी दा मुकाबला करा जांदा है ते जदों कोई शरण विच पैंदा है ओह गूंगे ते बोलियां तों भी गीता दे अर्थ करा जांदा क्योंकि ओदी शरण विच इन्नी ताकत। थोड़े जे बचन सी गुरु ग्रंथ साहिब चो लै लईए कि ओदी शरण कर्मां दा नाश करदी है। भगत तां सदना जी दा गुरु ग्रंथ साहिब दी अमृत बाणी विच इक पवित्र शब्द है। मेरी सिर्फ एक बेनती है कि असी जीव कर्म कर बैठने हां कर्मां दे बीज दा फल एक दिन लगना है पर जे सतगुरु दी शरण विच कोई चला जाए ना सच एवे गुरु दी शरण विच हर तरह दा भय ही खत्म हो जांदा। ਦੋ ਤਿੰਨ ਪ੍ਰਮਾਣ ਅਰਜ਼ ਕਰਨੇ ਨੇ। ਇੱਕ ਤਾਂ ਭਗਤ ਸਦਨਾ ਜੀ, ਉਹਨਾਂ ਦੀ ਕਿਰਤਕਾਰ ਦਾ ਸਭ ਨੂੰ ਪਤਾ ਹੈ ਕਿ ਉਹ ਕਸਾਈ ਪੂਣਾ ਕਰਦੇ ਸਨ। ਪਰ ਜਦੋਂ ਭਗਤ ਸੱਜਣਾ ਜੀ ਪਰਮਾਤਮਾ ਦੀ ਭਗਤੀ, ਪਰਮਾਤਮਾ ਦੇ ਚਿੰਤਨ ਵੱਲ ਤੁਰੇ, ਤੇ ਕੁਛ ਕੁ ਲੋਕਾਂ ਨੇ, ਕਰਮ ਕਾਂਡੀ ਪੰਡਿਤਾਂ ਨੇ ਕਹਿ ਦਿੱਤਾ ਕਿ ਭਾਵੇਂ ਤੂੰ ਰਾਮ ਨਾਮ ਜਪਣਾ, ਪਰ ਜਿਹੜੇ ਤੂੰ ਪਾਪ ਕੀਤੇ ਨੇ, ਜਿਹੜੇ ਤੂੰ ਗੁਨਾਹ ਕੀਤੇ ਨੇ ਜ਼ਿੰਦਗੀ ਚ, ਤੇਰੇ ਕੀਤੇ ਹੋਏ ਗੁਨਾਹਾਂ ਦੀ ਤੈਨੂੰ ਸਜ਼ਾ ਜ਼ਰੂਰ ਮਿਲੇਗੀ, ਤੈਨੂੰ ਆਪਣੇ ਕਰਮਾਂ ਦਾ ਫਲ ਭੁਗਤਣਾ ਪਏਗਾ। ਉਸ ਵਕਤ ਭਗਤ ਸੱਜਣਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਦਾ ਇੱਕ ਸ਼ਬਦ ਕਹਿ ਤੇ ਮਾਲਕ ਦੇ ਚਰਨਾਂ ਵਿੱਚ, ਮੇਰਾ ਖਿਆਲ ਕਿ ਜਿਸ ਤਰ੍ਹਾਂ ਉਹਨਾਂ ਅਰਦਾਸ ਕੀਤੀ, ਉਹ ਪਹਿਲਾਂ ਇੱਕ ਪਾਸੇ ਕਹਿ ਰਹੇ ਨੇ ਤੇਰੀ ਸ਼ਰਨ ਚ ਆਇਆ, ਤੇ ਨਾਲ ਨਾਲ ਉਹ ਕਹਿ ਰਹੇ ਨੇ ਕਿ ਜੇ ਅਜੇ ਵੀ ਕਰਮਾਂ ਦਾ ਡਰ ਮੈਨੂੰ ਸਤਾਈ ਜਾਣਾ, ਸਜ਼ਾ ਦਾ ਡਰ ਸਜਾਈ ਜਾਣਾ, ਫਿਰ ਤੇਰੀ ਸ਼ਰਨ ਵਿੱਚ ਪੈਣ ਦਾ ਲਾਭ ਕੀ ਹੈ। ਹਜ਼ੂਰ ਦਾ ਅੰਮ੍ਰਿਤ ਸ਼ਬਦ ਹੈ ਕਿ ਨ੍ਰਿਪ ਕੰਨਿਆ ਕੈ ਕਾਰਨ ਹੈ, ਇੱਕ ਭਇਆ ਭੇਖ ਧਾਰੀ ਕਾਮਾਰਥੀ ਸਵਾਰਥੀ। ਹੁਣ ਉਹ ਸੀ ਪਖੰਡੀ, ਉਹ ਸੀ ਦੰਭੀ, ਉਹਨੂੰ ਸਮਝ ਕੋਈ ਨਾ ਪਏ। ਉਸ ਵਕਤ ਉਸ ਪਖੰਡੀ ਨੇ, ਉਸ ਦੰਭੀ ਨੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਿਹਾ, ਪਰਮਾਤਮਾ ਮੈਂ ਕਾਮੀ, ਮੈਂ ਸਵਾਰਥੀ, ਮੈਂ ਵਾਸ਼ਨਾ ਦੇ ਮਾਰੇ ਹੋਏ ਨੇ ਤੇਰਾ ਭੇਖ ਬਣਾ ਲਿਆ, ਹੁਣ ਕਿਰਪਾ ਕਰ ਜੇ ਤੇਰਾ ਭੇਖ ਬਣਾ ਲਿਆ ਤੇ ਇਸ ਭੇਖ ਦੀ ਲਾਜ ਤੂੰ ਰੱਖ ਲ। ਮੇਰੀ ਬੇਨਤੀ ਧਿਆਨ ਨਾਲ ਸੁਣਿਓ। ਭਗਤ ਸੱਜਣਾ ਜੀ ਕਹਿੰਦੇ ਨੇ, ਮਾਲਕ ਇੱਕ ਰਾਜੇ ਦੀ ਬੇਟੀ ਦੀ ਖਾਤਰ ਇੱਕ ਕਮਾਰਤੀ ਸਵਾਰਥੀ ਬੰਦਾ ਭੇਖ ਕਰੇ ਤੇ ਤੂੰ ਉਹਦੀ ਖਾਤਰ ਵੀ ਉਹਦੀ ਲਾਜ ਰੱਖ ਦੇਣਾ ਹੈ। ਮੈਂ ਬੜੇ ਪਾਪ ਕੀਤੇ ਨੇ, ਪਰ ਤੇਰੀ ਸ਼ਰਨ ਵਿੱਚ ਆਇਆ, ਤੂੰ ਮੇਰੀ ਵੀ ਲਾਜ ਰੱਖ ਲਵੇ। ਉਹਨਾਂ ਦੇ ਪਵਿੱਤਰ ਬਚਨ ਕਿ ਨ੍ਰਿਪ ਕੰਨਿਆ ਕੈ ਕਾਰਨ ਹੈ, ਇੱਕ ਭਇਆ ਭੇਖ ਧਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ ਤਬ ਗੁਣ ਕਹਾ ਜਗਤ ਗੁਰਾ। ਕਿ ਜਗਤ ਦੇ ਮਾਲਕ, ਮੇਰੇ ਮਾਲਕ ਵਾਹਿਗੁਰੂ, ਕਿ ਤੇਰੇ ਗੁਣ ਦਾ ਅਰਥ ਹੈ ਪਰਉਪਕਾਰ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ। ਖੇ ਪਰਿਪੂਰਨ ਪਰਮਾਤਮਾ, ਕਿ ਆਪ ਜੀ ਦੀ ਸ਼ਰਨ ਵਿੱਚ ਪੈਣ ਦਾ ਫਿਰ ਲਾਭ ਕੀ, ਜੇ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਆਪ ਥੋੜੀ ਜੀ ਇਕਾਗਰਤਾ ਬਣਾ ਕੇ ਰੱਖਿਓ, ਕਿਉਂਕਿ ਹੋ ਸਕਦਾ ਹੈ ਆਵਾਜ਼ ਤੁਰੇਡੀ ਨਾ ਜਾ ਸਕੇ, ਪਰ ਯਤਨ ਕਰੀਏ ਆਪਾਂ ਇੰਨੇ ਵਿੱਚ ਵੀ ਸਾਰਨ ਦਾ ਕਿ ਗੁਰੂ ਸ਼ਬਦ ਦੀ ਵਿਚਾਰ ਸਮੇਂ ਵਿੱਚ ਹੋ ਸਕੇ। ਭਗਤ ਸੱਜਣਾ ਜੀ ਕਹਿ ਰਹੇ ਨੇ, ਇੱਕ ਸ਼ੇਰ ਦੀ ਸ਼ਰਨ ਵਿੱਚ ਪੈ ਕੇ ਜੇਕਰ ਉਹਨੂੰ ਗਿੱਦੜ ਨੇ ਸਤਾਈ ਜਾਣਾ ਹੈ, ਗਿੱਦੜ ਦਾ ਭੈ ਉਹਨੂੰ ਤੰਗ ਕਰ ਰਿਹਾ, ਫਿਰ ਸ਼ੇਰ ਦੀ ਸ਼ਰਨ ਵਿੱਚ ਪੈਣ ਦਾ ਲਾਭ ਕੀ। ਤਬ ਗੁਣ ਕਹਾ ਜਗਤ ਕੁਰਾ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ। ਏਕ ਬੂੰਦ ਜਲ ਕਾਰਨ ਹੈ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨੇ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੂ, ਬੂਡ ਮੁਵੇ ਨੌਕਾ ਮਿਲੇ ਕਹੋ ਕਾਹੇ ਚੜਾਵੂ। ਭਗਤ ਜੀ ਦੇ ਬਚਨ ਨੇ ਕਿ ਸ਼ੇਰ ਦੀ ਸ਼ਰਨ ਵਿੱਚ ਪੈ ਕੇ ਗਿੱਦੜ ਤੋਂ ਡਰੀ ਜਾਣਾ, ਫਿਰ ਉਹਦੀ ਸ਼ਰਨ ਵਿੱਚ ਪੈਣ ਦਾ ਲਾਭ ਕੀ ਹੋਇਆ। ਦੂਸਰਾ ਬਚਨ ਕਿ ਹੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ, ਹੇ ਕਿਰਪਾ ਨਿਧਾਨ ਦਾਤਾ ਜੀ, ਕਿ ਜਿਉਂਦੇ ਨੂੰ ਪਾਣੀ ਦੀ ਬੂੰਦ ਨਾ ਮਿਲੇ ਤੇ ਮਰਨ ਤੋਂ ਬਾਅਦ ਸਮੁੰਦਰ ਪੈਦਾ ਕਰ ਦਿਓ ਤੇ ਉਹ ਸਮੁੰਦਰ ਦਾ ਲਾਭ ਕੀ। ਹੇ ਪ੍ਰਭੂ ਤੂੰ ਕਿਰਪਾ ਕਰ, ਮੈਂ ਤੇਰੀ ਸ਼ਰਨ ਵਿੱਚ ਆਇਆ, ਹਉ ਨਾਹੀ ਕਛ ਮੈਂ ਨਾਹੀ, ਕਿਛ ਆਏ ਨਾ ਮੋਰਾ ਅਵਸਰ ਲੱਜਾ ਰੱਖ ਲਿਓ ਸਦਨਾ, ਜਨ ਤੋਰਾ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ। ਇੱਕ ਦੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਰ ਬੇਨਤੀਆਂ ਦੇਖੋ, ਉਹਦੀ ਸ਼ਰਨ ਵਿੱਚ ਸੁਖ ਹੈ, ਉਹਦੀ ਸ਼ਰਨ ਵਿੱਚ ਭੈ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਅੰਮ੍ਰਿਤ ਬੋਲ ਹੈ ਇਸ ਗੱਲ ਨੂੰ ਸਮਝਾਉਣ ਲਈ ਕਿ ਪ੍ਰਭੂ ਦੀ ਸ਼ਰਨ ਵਿੱਚ ਕਿਤਨਾ ਕੁ ਸੁਖ ਹੈ, ਕਿਤਨਾ ਕੁ ਆਨੰਦ ਹੈ। ਸਤਿਗੁਰੂ ਨੇ ਬੜਾ ਪੁਰਾਤਨ ਇੱਕ ਉਦਾਹਰਨ ਦਿੱਤਾ ਹੈ। ਅੱਜ ਅਸੀਂ ਆਟਾ ਬਾਜ਼ਾਰ ਵਿੱਚੋਂ ਪੀਸਿਆ ਹੋਇਆ ਖਰੀਦ ਲੈਂਦੇ, ਜਾਂ ਮਸ਼ੀਨੀ ਯੁੱਗ ਹੈ ਕਿ ਬਿਜਲੀ ਦੀ ਚੱਕੀ ਨਾਲ ਆਟਾ ਪੀਸਾ ਜਾਂਦਾ ਹੈ। ਪੁਰਾਤਨ ਸਮੇਂ ਹੱਥ ਵਾਲੀ ਚੱਕੀ ਦੇ ਨਾਲ ਦਾਣੇ ਪਾ ਕੇ ਆਟਾ ਪੀਆ ਜਾਂਦਾ ਸੀ, ਦਾਣੇ ਪੀਸੇ ਜਾਂਦੇ ਸੀ। ਪ੍ਰਭੂ ਦੀ ਸ਼ਰਨ, ਸਤਿਗੁਰ ਆਇਓ ਸ਼ਰਨ ਤੁਖਾਰੀ। ਹੁਣ ਇੱਕ ਹੱਥ ਨਾਲ ਉਹ ਚੱਕੀ ਦੇ ਪੁੜ ਨੂੰ ਘੁਮਾਇਆ ਜਾਂਦਾ ਸੀ ਤੇ ਦੂਜੇ ਹੱਥ ਨਾਲ ਉਹਦੇ ਵਿੱਚ ਦਾਣੇ ਪਾਏ ਜਾਂਦੇ ਸਨ। ਬੀਬੀਆਂ ਭੈਣਾਂ ਨੇ ਕਿੰਨੇ ਕਿੰਨੇ ਘੰਟੇ ਨਿਰੰਤਰ ਉਸ ਚੱਕੀ ਦੇ ਪੁੜ ਨੂੰ ਘੁਮਾਉਣਾ ਤੇ ਉਸ ਦਾਣੇ ਨੂੰ ਪੀਸ ਕੇ ਆਟਾ ਬਣਾ ਲੈਣਾ, ਤੇ ਜਦੋਂ ਦਾਣੇ ਪੀਸ ਲੈਣੇ ਤੇ ਚੱਕੀ ਦੇ ਪੁੜ ਉਹ ਸਾਫ ਕਰਦੀਆਂ ਸਨ। ਉੱਪਰ ਵਾਲਾ ਪੱਥਰ ਦਾ ਚੱਕੀ ਦਾ ਪੁੜ ਉਠਾ ਲੈਣਾ ਤੇ ਕੱਪੜੇ ਨਾਲ ਚੱਕੀ ਦੇ ਦੋਨੋਂ ਪੁੜ ਝਾੜਨੇ। ਪਰ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਿ ਕਿੰਨੇ ਪੈਰ ਉਹ ਚੱਕੀ ਨਿਰੰਤਰ ਚੱਲਦੀ ਰਹੀ, ਦਾਣਿਆਂ ਨੂੰ ਦੁਫਾੜ ਕਰਕੇ ਪੀ ਕੇ ਮੈਦਾ ਬਣਾ ਦਿੱਤਾ। ਪਰ ਜਦੋਂ ਚੱਕੀ ਦਾ ਪੁੜ ਚੁੱਕਿਆ ਤੇ ਕੁਝ ਕੁ ਦਾਣੇ ਅਜੇ ਵੀ ਸਾਬਤ ਬਚੇ ਹੋਏ ਸਨ, ਨਾ ਉਹ ਦੁਫਾੜ ਹੋਏ ਨਾ ਕੋਈ ਉਹਨੂੰ ਪੀ ਸਕਿਆ। ਤੇ ਹਜ਼ੂਰ ਨੇ ਦੇਖੋ ਤੇ ਸਮਝਾਉਣ ਲਈ ਕਿਹਾ, ਕਹਿਣ ਲੱਗੇ ਇਹਨਾਂ ਵਰਗੇ ਅਣਗਿਣਤ ਦਾਣੇ ਆਏ, ਲੱਖਾਂ ਦਾਣਿਆਂ ਨੂੰ ਚੱਕੀ ਦੇ ਪੁੜਾਂ ਨੇ ਪੀ ਕੇ ਆਟਾ ਬਣਾ ਦਿੱਤਾ, ਪਰ ਇਹ ਚੱਲਦੇ ਹੋਏ ਪੁੜ ਵਿੱਚ ਵੀ ਨਹੀਂ ਪੀਸੇ ਗਏ, ਕਿਉਂਕਿ ਦਾਣੇ ਕਿੱਲੀ ਨਾਲ ਜੁੜ ਗਏ ਤੇ ਜਿਹੜੇ ਕਿੱਲੀ ਨਾਲ ਜੁੜ ਜਾਣ ਉਹਨਾਂ ਨੂੰ ਚੱਲਦੇ ਹੋਏ ਪੁੜ ਵੀ ਕਦੀ ਪੀ ਨਹੀਂ ਸਕਦੇ। ਮਹਾਰਾਜ ਜੀ ਨੇ ਕਿਹਾ, ਦੁਨੀਆਂ ਦੇ ਲੋਕੋ ਵਾਸ਼ਨਾਵਾਂ ਦੇ ਪੁੜ ਚੱਲਦੇ ਨੇ, ਪਰ ਜਿਹੜਾ ਗੁਰੂ ਸ਼ਬਦ ਦੀ ਕਿੱਲੀ ਦੀ ਸ਼ਰਨ ਵੀ ਚਲਾ ਜਾਏ, ਜਿਹੜਾ ਸਤਿਗੁਰੂ ਦੇ ਚਰਨਾਂ ਦੀ ਕਿੱਲੀ ਦੇ ਸ਼ਬਦ ਵੀ ਚਰਨਾ ਚਲਾ ਜਾਏ, ਉਹਦੇ ਚੁਗਿਰਦੇ ਜਿਤਨਾ ਮਰਜ਼ੀ ਪੀਸਿਆ ਜਾਏ ਦਾਣਾ, ਪਰ ਉਹਦਾ ਜੀਵਨ ਕਦੀ ਪੀਸਾ ਨਹੀਂ ਜਾਂਦਾ ਜਿਹੜਾ ਸਤਿਗੁਰੂ ਦੇ ਚਰਨਾਂ ਦੀ ਸ਼ਰਨ ਵੀ ਚਲਾ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਕਿ ਦੋਏ ਪੁਰ ਚੱਕੀ ਜੋੜ ਕੇ ਪੀਸਣ ਆਏ ਬਖੇਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਜਿਹੜੇ ਪਰਮਾਤਮਾ ਦੀ ਸ਼ਰਨ ਵੀ ਚਲੇ ਗਏ ਪਿਆਰਿਓ, ਉਹਨਾਂ ਨੂੰ ਵਾਸ਼ਨਾਵਾਂ ਦੇ ਪੁੜ, ਉਹਨਾਂ ਨੂੰ ਦੁਸ਼ਮਣਾਂ ਦੇ ਪੁੜ ਕੋਈ ਵੀ ਪੀ ਨਹੀਂ ਸਕਦਾ। ਇੱਕ ਦੋ ਪ੍ਰਮਾਣ ਦਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਰਚਨਾ ਵਿੱਚੋਂ ਅਰਜ ਕਰਨਾ ਚਾਹੇਗਾ। ਇੱਕ ਤਾਂ ਸਤਿਗੁਰੂ ਦਾ ਬਚਿੱਤਰ ਨਾਟਕ ਵਿੱਚ ਚਾਰਣੀ ਛੰਦ ਹੈ, ਦੂਸਰਾ ਹਜ਼ੂਰ ਦੇ ਜ਼ਫਰਨਾਮੇ ਦੇ ਵਿੱਚੋਂ ਕੋਈ ਸ਼ੇਰ ਨੇ। ਸਿਰ ਮੇਰੀ ਬੇਨਤੀ ਹੈ, ਉਹਦੀ ਸ਼ਰਨ ਵਿੱਚ ਸੁੱਖ ਹੈ, ਉਹਦੀ ਸ਼ਰਨ ਵਿੱਚ ਹੀ ਸ਼ੋਭਾ ਹੈ, ਉਹਦੀ ਸ਼ਰਨ ਵਿੱਚ ਹੀ ਕਰਮਾਂ ਦਾ ਨਾਸ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਬੋਲ ਨੇ, ਹਜ਼ੂਰ ਦਾ ਬਚਿੱਤਰ ਨਾਟਕ ਦਾ ਬਚਨ ਹੈ ਕਿ ਜਿਸ ਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ, ਜਿਹਨੂੰ ਰੱਖਣ ਵਾਲਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਸੱਜਣ ਹੋਵੇ, ਉਹਦੇ ਸਾਹਮਣੇ ਦੁਸ਼ਮਣ ਨੇ ਕੀ ਕਰ ਸਕਣਾ ਹੈ। ਕਹਿਣ ਲੱਗੇ ਉਹਦੇ ਤਨ ਨੂੰ ਛੂਹਣਾ, ਉਹਦੇ ਜਿਸਮ ਨੂੰ ਟੱਚ ਕਰਨਾ ਤਾਂ ਦੂਰ ਦੀ ਗੱਲ, ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਚਲਾ ਜਾਏ ਉਹਦੇ ਤਾਂ ਤਨ ਦੇ ਪਰਛਾਵੇਂ ਨੂੰ ਕੋਈ ਨਹੀਂ ਛੂ ਸਕਦਾ। ਜਿਸ ਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ, ਸ਼ਵੈ ਨਹਿ ਤੈ ਸਕੈ ਤੈ ਸ਼ਾਹ ਕੋ, ਉਹਦੇ ਤਨ ਦਾ ਜਿਹੜਾ ਪਰਛਾਵਾਂ ਹੈ ਉਹਨੂੰ ਵੀ ਕੋਈ ਛੂ ਨਹੀਂ ਸਕੇਗਾ। ਜਿਸ ਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ, ਸ਼ਵੈ ਨਹਿ ਸਕੈ ਤੈ ਸ਼ਾਹ ਕੋ, ਨੇਫਲ ਜਾਏ ਗਵਾਰ ਜੋ ਸਾਧੂ ਸ਼ਰਣੀ ਪਰੇ। ਇੱਥੇ ਸਤਿਗੁਰੂ ਕਹਿ ਸਾਧੂ ਦਾ ਭਾਵ, ਜਿਹੜੇ ਸਤਿਗੁਰੂ ਦੀ ਸ਼ਰਨ ਵੀ ਚਲੇ ਗਏ, ਜੋ ਸਾਧੂ ਸ਼ਰਣੀ ਪਰੇ ਤਿਨਕੇ ਕਵਨ ਵਿਚਾਰ, ਕਹਿੰਦੇ ਨੇ ਉਹ ਕਿਵੇਂ ਬਚ ਜਾਏਗਾ, ਉਹਦੀ ਹਿਫਾਜ਼ਤ ਕਿਵੇਂ ਹੋਵੇਗੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪ੍ਰਮਾਣ ਦਿੰਦੇ ਸਿਰਫ ਇੱਕ ਤੁਕ ਉਹਨਾਂ ਦੇ ਇਸ ਚਾਰਣੀ ਛੰਦ ਦੀ। ਮਹਾਰਾਜ ਪਰਛਾਵਾਂ ਆਪ ਕਹਿੰਦੇ ਹੋ ਕੁਛ ਛੂ ਨਹੀਂ ਸਕਦਾ, ਜੇ ਦੁਸ਼ਮਣ ਚਾਰ ਚੁਪੇਰੇ ਹੋਵੇ ਕਿਵੇਂ ਬਚੇਗਾ। ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਨੇ ਕਿ ਇਨਸਾਨ ਤੂੰ ਭੋਜਨ ਛਕਣਾ ਹੈ, ਕਠੋਰ 32 ਦੰਦ ਨੇ, 30-32 ਦੰਦ ਕੈਂਚੀ ਦੀ ਤਰ੍ਹਾਂ ਭੋਜਨ ਨੂੰ ਕੱਟਦੇ ਨੇ, ਕਰੜੇ ਤੋਂ ਕਰੜਾ ਭੋਜਨ ਇਹ ਦੰਦ ਤੋੜ ਦਿੰਦੇ ਨੇ, ਪਰ 32 ਦੰਦਾਂ ਦੇ ਵਿੱਚ ਇੱਕ ਕੋਮਲ ਜੀਵ ਹੈ ਜਿਹੜੀ ਸਾਰੀ ਦਿਨ ਦੰਦਾਂ ਦੇ ਵਿੱਚ ਘੁੰਮਦੀ ਹੈ। ਪਰਮਾਤਮਾ 32 ਦੰਦਾਂ ਦੀ ਕੈਂਚੀ ਵਿੱਚ ਇਸ ਜੀਵ ਨੂੰ 33 ਵਾਰ ਨਹੀਂ ਲੱਗਣ ਦਿੰਦਾ। ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਜਾਏ ਲੱਖਾਂ ਦੁਸ਼ਮਣਾਂ ਵਿੱਚ ਵੀ ਉਹਨੂੰ 33 ਵਾਰ ਨਹੀਂ ਲੱਗਣ ਦਿੰਦਾ, ਕਿਉਂਕਿ ਇਹ ਉਸ ਦੀ ਸ਼ਰਨ ਦੀ ਬਰਕਤ ਹੈ। ਸਤਿਗੁਰੂ ਦੇ ਅੰਮ੍ਰਿਤ ਬੋਲ ਕਿ ਜਿਸ ਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ, ਸ਼ਵੈ ਨਹਿ ਸਕੈ ਤੈ ਸ਼ਾਹ ਕੋ, ਨੇਫਲ ਜਾਏ ਗਵਾਰ ਜੋ ਸਾਧੂ ਸ਼ਰਣੀ ਪਰੇ, ਤਿਨਕੇ ਕਵਨ ਵਿਚਾਰ, ਦੰਤ ਜੀਭ ਜਿਮ ਰੱਖ ਈ ਦੁਸ਼ਟ ਅਰਿਸ਼ਟ ਸਿੰਘਾ। ਇਹ ਸਤਿਗੁਰੂ ਨੇ ਬਚਨ ਕਿਹਾ, ਖੜਕ ਕੇਤ ਮੈਂ ਸ਼ਰਨ ਤੁਹਾਰੀ, ਆਪ ਹਾਥ ਦੇ ਲਿਓ ਬਾਰੀ, ਸਰਬ ਠੌਰ ਮੋ ਹੋ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ, ਖੇ ਪ੍ਰਭੂ ਮੈਂ ਤੇਰੇ ਚਰਨਾਂ ਦੀ ਸ਼ਰਨ ਵਿਚ ਆਇਆ। ਦੋਖ ਸਿਰ ਪ੍ਰਮਾਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜ਼ਫਰਨਾਮੇ ਚ ਕਿ ਉਸ ਪਰਮਾਤਮਾ ਦੀ ਸ਼ਰਨ, ਉਸ ਮਾਲਕ ਦੀ ਸ਼ਰਨ ਕਿੰਨਾ ਕੁ ਉਹਦੇ ਵਿੱਚ ਸੁੱਖ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਬੋਲ ਨੇ, ਕਹਿੰਦੇ ਨੇ ਕਿ ਜਿਸ ਦੇ ਸਿਰ ਉੱਪਰ ਹੁਮਾ ਪੰਛੀ ਲੰਘ ਜਾਏ, ਜਿਵੇਂ ਆਪਣੇ ਪੂਰਬ ਦਾ ਸਾਹਿਤ ਤੇ ਪੱਛਮ ਦਾ ਸਾਹਿਤ। ਗੱਲ ਧਿਆਨ ਨਾਲ ਸੁਣਿਓ, ਜਦੋਂ ਪੂਰਬ ਦੇ ਸਾਹਿਤਕਾਰ ਕਿਸੇ ਚੀਜ਼ ਦੀ ਰਚਨਾ ਕਰਦੇ ਨੇ, ਕਵਿਤਾ ਦੀ, ਵਾਰਤਕ ਦੀ, ਉਹ ਪ੍ਰਮਾਣ ਲੈਣਗੇ ਆਪਣੇ ਚੁਗਿਰਦੇ ਦੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਮਲ ਦਾ ਫੁੱਲ ਤੇ ਭਵਰਾ, ਮੱਛੀ ਤੇ ਪਾਣੀ, ਢੰਡਾ ਖੇੜਾ ਤੇ ਹਿਰਨ, ਦੀਵਾ ਤੇ ਪਤੰਗਾ, ਕੋਇਲ ਤੇ ਅੰਬ, ਇਹ ਸ਼ਬਦ ਅਕਸਰ ਵਰਤੇ ਜਾਂਦੇ। ਜਦੋਂ ਆਪਾਂ ਪੱਛਮ ਦਾ ਸਾਹਿਤ ਪੜਾਂਗੇ ਤੇ ਉਹਦੇ ਵਿੱਚ ਖੁਮਾ ਪੰਛੀ ਦਾ ਜ਼ਿਕਰ ਬਹੁਤ ਮਿਲੇਗਾ, ਤੇ ਜੇ ਆਪਾਂ ਪੁਰਾਣਿਕ ਇਤਿਹਾਸ ਪੜਾਂਗੇ ਤੇ ਉਹਦੇ ਵਿੱਚ ਗਰੁੜ ਦਾ ਜ਼ਿਕਰ ਬਹੁਤ ਮਿਲੇਗਾ, ਕਿਉਂਕਿ ਗਰੁੜ ਅਸਵਾਰੀ ਮੰਨੀ ਗਈ। ਪਰ ਇਧਰ ਜਦੋਂ ਅਸੀਂ ਖੁਮਾ ਪੰਛੀ ਬਾਰੇ ਪੜ੍ਹਦੇ ਹਾਂ, ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਜਿਸ ਦੇ ਸਿਰ ਉੱਪਰੋਂ ਖੁਮਾ ਪੰਛੀ ਦੀ ਛਾਂ ਨਿਕਲ ਜਾਏ, ਉਹ ਸਿਰ ਉੱਤੋਂ ਪਰਛਾਵਾਂ ਨਿਕਲ ਜਾਏ, ਕਹਿੰਦੇ ਨੇ ਉਹ ਸਮਰਾਟ ਬਣਦਾ ਹੈ, ਉਹ ਧਨ ਪਦਾਰਥ ਦਾ ਮਾਲਕ ਬਣਦਾ ਹੈ, ਉਹ ਸ਼ਹਿਨਸ਼ਾਹ ਬਣ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਨੇ ਉਸ ਖੁਮਾ ਪੰਛੀ ਦਾ ਪ੍ਰਮਾਣ ਲੈ ਕੇ ਜ਼ਫਰਨਾਮੇ 'ਚ ਸ਼ਬਦ ਕਿਹਾ ਔਰੰਗਜ਼ੇਬ ਕਿ ਖੁਮਾ ਪੰਛੀ ਤਾਂ ਕੇਵਲ ਬੰਦੇ ਨੂੰ ਬਾਦਸ਼ਾਹੀ ਦੇਣ ਦੀ ਗੱਲ ਸੁਣੀ ਜਾਂਦੀ ਹੈ, ਮੇਰੇ ਸਿਰ ਉੱਪਰ ਅਕਾਲ ਪੁਰਖ ਵਾਹਿਗੁਰੂ ਖੁਮਾ ਦਾ ਸਾਇਆ ਹੈ, ਤੇਰੇ ਵਰਗੇ ਚਲਾਕ ਕਾਂ ਮੇਰਾ ਕੁਛ ਵੀ ਨਹੀਂ ਵਿਗਾੜ ਸਕਦੇ। ਸਤਿਗੁਰੂ ਨੇ ਸ਼ਰਨ ਦਾ ਜ਼ਿਕਰ ਕਰਦਿਆਂ ਕਿਹਾ ਖੁਮਾ ਰਾ ਕਸਾ ਸਾਇਆ ਕਿ ਆਇਦ ਬਜ਼ੇਰ, ਮੇਰੇ ਸਿਰ ਉੱਪਰ ਖੁਮਾ ਪਰਮਾਤਮਾ ਦਾ ਸਾਇਆ ਹੈ। ਖੁਮਾ ਰਾ ਕਸਾ ਸਾਇਆ ਕਿ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇ। ਦੂਸਰਾ ਗੁਰਦੇਵ ਦਾ ਇੱਕ ਬਚਨ ਹੈ, ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ, ਜਿਹੜਾ ਸ਼ੇਰ ਦੀ ਸ਼ਰਨ ਵੀ ਚਲਾ ਜਾਏ ਉਹਦੇ ਸਾਹਮਣੇ ਭੇਡ, ਬੱਕਰੀ ਤੇ ਖਰਨ ਉਹਦਾ ਕੁਝ ਨਹੀਂ ਵਿਗਾੜ ਸਕਦੀ। ਸਿਰਫ ਇੱਕ ਪ੍ਰਮਾਣਕ ਹੈ ਸਮਝਾਉਣ ਲਈ ਕਿ ਸਤਿਗੁਰ ਆਇਓ ਸ਼ਰਨ ਤੁਖਾਰੀ, ਜਿਹੜਾ ਗੁਰੂ ਸ਼ਰਨ ਵਿੱਚ, ਪ੍ਰਭੂ ਸ਼ਰਨ ਵਿੱਚ ਹੈ, ਸੱਚ ਇਹਵੇ ਕਿ ਸ਼ੇਰ ਦੇ ਕੋਲ ਖਲੋਤਾ ਹੋਵੇ ਉਹਦੇ ਸਾਹਮਣੇ ਬੱਕਰੀ ਵਿਗਾੜ ਕੇ ਜਾ ਸਕੇਗੀ, ਉਹਦੇ ਸਾਹਮਣੇ ਖਰਨ ਜਾਂ ਭੇਡ ਵਿਗਾੜ ਕੇ ਜਾ ਸਕੇਗੀ। ਸ਼ੇਰ ਦੀ ਸ਼ਰਨ ਵਿੱਚ ਭੇਡ, ਬੱਕਰੀ ਤੇ ਖਰਨ ਦਾ ਕੋਈ ਭੈ ਨਹੀਂ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵੀ ਚਲਾ ਜਾਏ ਉਹਨੂੰ ਸੰਸਾਰ ਦੇ ਇਹ ਲੋਕਾਂ ਦਾ ਵੀ ਕੋਈ ਭੈ ਨਹੀਂ। ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਰ, ਨਾ ਗੀਰਦ ਬੂਜੋ ਮੇਸ਼ੋ ਆਹੂ ਗੁਜ਼ਰ। ਤਿੰਨ ਸ਼ਬਦ ਨੇ, ਬੂਜੋ ਮੇਸ਼ੋ ਆਹੂ, ਭੇਡ ਬੱਕਰੀ ਤੇ ਹਿਰਨ, ਉਹਨੂੰ ਕਿਸੇ ਦਾ ਭੈ ਨਹੀਂ। ਅੱਜ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਜੋ ਪਵਿੱਤਰ ਹੁਕਮ ਦਿੱਤਾ, ਮੈਂ ਅਰਜ਼ ਕੀਤੀ ਸੀ, ਇਹ ਹੁਕਮ ਦਰਅਸਲ ਇਹ ਹੀ ਸ਼ਬਦ ਉਦਨ ਆਇਆ ਸੀ ਜਿੱਦਨ ਗੁਰੂ ਗ੍ਰੰਥ ਸਾਹਿਬ ਦੀ ਸੰਪੰਨਤਾ ਹੋਈ ਸੀ। ਸ਼ਬਦ ਕਹਿ ਸਤਿਗੁਰ ਆਇਓ ਸ਼ਰਨ ਤੁਖਾਰੀ, ਕਿ ਸਮਰੱਥ ਸਤਿਗੁਰੂ ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਵਾਂ, ਇੱਕ ਕਿਰਪਾ ਕਰੋ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰੂ ਮੇਰ ਕਰਕੇ ਆਪਣੇ ਨਾਮ ਦੀ ਦਾਤ ਬਖਸ਼ੋ, ਤਰਸ ਕਰਕੇ ਸਤਿਗੁਰੂ ਸਾਨੂੰ ਰੁਖਾਨੀਅਤ ਦਾ ਭੰਡਾਰਾ ਬਖਸ਼ੋ, ਇਹਦੀ ਕਿਰਪਾ ਨਾਲ ਆਤਮਕ ਸੁਖ ਮਿਲੇਗਾ, ਨਾਮ ਦੀ ਕਿਰਪਾ ਨਾਲ ਸ਼ੋਭਾ ਮਿਲੇਗੀ, ਤੇ ਨਾਮ ਦੀ ਤਫੈਲ ਸ਼ਿਖੀ ਜਿਤਨੀਆਂ ਚਿੰਤਾ ਝੋਰੇ ਨੇ ਉਹ ਸਦੀਵ ਕਾਲ ਲਈ ਮੁੱਕ ਜਾਣਗੇ।
ਰਹਾਓ ਨ ਸੂਜੈ ਦੂਜੀ ਥਾਰ, ਹਾਰ ਪਰਿਓ ਤੋਂ ਦੁਆਰੀ।
ਅਵਰ ਨਾ ਸੂਜੈ ਦੂਜੀ ਠਾਹਰ, ਠਾਹਰ ਦਾ ਅਰਥ ਹੁੰਦਾ ਟਿਕਾਣਾ, ਓਟ ਆਸਰਾ। ਹੇ ਸਤਿਗੁਰੂ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਟਿਕਾਣਾ ਨਹੀਂ, ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ। ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਸਗਲ ਦੁਆਰ ਕੋ ਛਾੜ ਕੇ ਗਯੋ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕਿਰਪਾ ਕਰ ਮੇਰੇ ਮਾਲਕ, ਅਵਰ ਨਾ ਸੂਜੈ ਦੂਜੀ ਠਾਹਰ, ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਟਿਕਾਣਾ ਨਹੀਂ। ਕਿਸੇ ਕੋਲ ਵਿਦਿਆ ਦਾ ਟਿਕਾਣਾ ਹੋਵੇਗਾ, ਕਿਸੇ ਕੋਲ ਧਨ ਦਾ ਟਿਕਾਣਾ ਹੋਵੇਗਾ, ਕਿਸੇ ਕੋਲ ਪਰਿਵਾਰ ਦਾ ਟਿਕਾਣਾ ਹੋਵੇਗਾ, ਕਿਸੇ ਕੋਲ ਸੰਸਾਰ ਦਾ ਟਿਕਾਣਾ ਹੋਵੇਗਾ, ਪਰ ਸਤਿਗੁਰੂ ਮੇਰੇ ਕੋਲ ਹੋਰ ਕੋਈ ਟਿਕਾਣਾ ਨਹੀਂ। ਪੰਡਿਤ ਸ਼ਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਮੇਰਾ ਤੇਰੇ ਤੋਂ ਬਿਨਾ ਕੋਈ ਸਹਾਰਾ ਨਹੀਂ। ਅਵਰ ਨਾ ਸੂਜੈ ਦੂਜੀ ਠਾਹਰ, ਕੋਈ ਟਿਕਾਣਾ ਨਹੀਂ। ਹਾਰ ਪਰਿਓ ਤੋ ਦੁਆਰੀ, ਮੈਂ ਥੱਕ ਕੇ ਅਖੀਰ ਤੇਰੇ ਚਰਨਾਂ ਵਿੱਚ ਆ ਟੱਠਾ ਹਾਂ।
ਲੇਖਾ ਛੋੜਿਆ ਲੇਖ ਝੂਟ ਹਮ ਨਿਰਗੁਣ ਲਿਓ ਉਵਾਰੀ।
ਲੇਖਾ ਛੋੜ ਕੇ ਮੇਰੇ ਮਾਲਕ ਮੇਰੇ ਕਰਮਾਂ ਦਾ ਲੇਖਾ ਨਾ ਕਰੀ। ਬਸ ਇਹ ਬੇਨਤੀ ਨੂੰ ਧਿਆਨ ਨਾਲ ਸੁਣਿਓ, ਮੇਰੇ ਕਰਮਾਂ ਦਾ ਲੇਖਾ ਨਾ ਕਰੀ, ਕਿਉਂਕਿ ਲੇਖੇ ਨਾਲ ਮੇਰੀ ਕਦੀ ਬੰਦ ਖਲਾਸੀ ਹੋਈ ਨਹੀਂ ਸਕਦੀ। ਲੇਖਾ ਛੋੜ ਅਲੇਖ ਹੈ, ਅਲੇਖੇ ਦਰ ਤੇ ਜਿੱਤੇ ਕਾਗਜ਼ ਪਾੜ ਦੇ ਕੋਈ ਲੇਖਾ ਨਾ ਕਰੇ। ਲੇਖਾ ਛੋੜ ਅਲੇਖ ਹੈ ਛੂਟੈ, ਤੁਸੀਂ ਕਿਰਪਾ ਕਰੋ, ਮੇਰੇ ਕੋਲ ਕੋਈ ਗੁਣ ਨਹੀਂ ਪਰ ਮੇਰਾ ਲੇਖਾ ਨਾ ਕਰਿਓ। ਪੰਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹ ਗੱਲ ਸਪਸ਼ਟ ਹੈ ਕਿ ਹਰ ਜੀਵ ਦੇ ਕਰਮਾਂ ਦਾ ਲੇਖਾ ਹੈ। ਹੁਣ ਕਰਮ ਕਿੰਨੀ ਤਰ੍ਹਾਂ ਦੇ, ਬੇਨਤੀ ਕਰਾਂ, ਤਿੰਨ ਤਰ੍ਹਾਂ ਦੇ ਕਰਮ ਨੇ ਸਿਰਫ ਸਮਝਣ ਵਾਸਤੇ। ਇੱਕ ਸੰਚਿਤ ਕਰਮ, ਦੂਸਰੇ ਪਰਾਲਬਧ ਕਰਮ ਤੇ ਤੀਸਰੇ ਕਿਰਿਆਮਾਨ ਕਰਮ। ਥੋੜਾ ਸੌਖਾ ਜਿਹਾ ਸਮਝਿਆ ਜਾ ਸਕੇਗਾ ਕਰਮ ਫਿਲੋਸਫੀ ਕੀ ਹੈ। ਹੁਣ ਜੇ ਅਸੀਂ ਕਹੀਏ ਜੀ ਕਰਮ ਫਿਲੋਸਫੀ, ਕਰਮਾਂ ਦੀ ਤੇ ਗੱਲ ਹੀ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੇ ਵਾਰ ਵਾਰ ਇਹ ਕਿਹਾ। ਜਪਜੀ ਸਾਹਿਬ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਜਿਹੜਾ ਕਰਮ ਕਰਨਾ ਪਏ, ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਸਤਿਗੁਰੂ ਦਾ ਬਚਨ ਦੱਦੈ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਕਰਮ ਕੀਤੇ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਫਰੀਦਾ ਲੋੜੈ ਦਾਖ ਬਜੂਰੀਆ, ਕਿੱਕਰ ਬੀਜੈ ਜੱਟ, ਹੰਡਾ ਉਨ ਕਟਾਏ ਦਾ ਪੈਂਦਾ ਲੋੜੈ ਪੱਟ। ਇਹਦਾ ਮਤਲਬ ਕਰਮ ਨੇ, ਤਾਂ ਹੀ ਗੁਰੂ ਨਾਨਕ ਸਾਹਿਬ ਦੀ ਪੌੜੀ ਹੈ ਕਿ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ। ਤੂੰ ਲੇਖਾ ਨਾ ਕਰੀ ਮੇਰਾ, ਗੱਲ ਥੋੜੀ ਜੀ ਧਿਆਨ ਦੇ ਕੇ ਸਰਵਣ ਕਰਿਓ। ਤਿੰਨ ਤਰ੍ਹਾਂ ਦੇ ਕਰਮ ਨੇ, ਇੱਕ ਕਰਮ ਹੈ ਕਿਰਿਆਮਾਨ, ਇੱਕ ਕਰਮ ਹੈ ਸੰਚਿਤ ਕਰਮ ਤੇ ਇੱਕ ਹੈ ਪਰਾਲਬਧ ਕਰਮ। ਇਹਨਾਂ ਦੀ ਥੋੜੀ ਜੀ ਵਿਆਖਿਆ। ਕਿਰਿਆਮਾਨ ਕਰਮ ਦਾ ਅਰਥ ਹੈ ਜਿਹੜਾ ਕਰਮ ਅਸੀਂ ਪ੍ਰੈਜੈਂਟ ਵਰਤਮਾਨ ਵਿੱਚ ਕਰ ਰਹੇ ਹਾਂ। ਸੰਚਿਤ ਕਰਮ ਦੇ ਅਰਥ ਨੇ ਜਿਹੜੇ ਕਰਮ ਅਸੀਂ ਕੀਤੇ ਇਕੱਠੇ ਹੋ ਗਏ ਨੇ, ਤੇ ਪਰਾਲਬਧ ਕਰਮ ਦਾ ਅਰਥ ਕਹਿ ਕਿ ਸੰਚਿਤ ਕਰਮਾਂ ਵਿੱਚੋਂ ਪਰਾਲਬਧ ਦੇ ਕਰਮਾਂ ਕਰਕੇ ਸਾਨੂੰ ਦੁੱਖ ਤੇ ਸੁੱਖ ਮਿਲਦੇ। ਇਹਨੂੰ ਥੋੜਾ ਜਿਹਾ ਸੌਖਾ ਸਮਝਣ ਲਈ, ਇੱਕ ਆਦਮੀ ਮੰਨ ਲਓ ਦਿਹਾੜੀ ਕਰਦਾ ਹੈ, ਇਹ ਉਹਦਾ ਕਿਰਿਆਮਾਨ ਕਰਮ ਹੈ। ਉਹਨੇ ਦਿਹਾੜੀ ਕਰਕੇ ਜਿਹੜੇ ਪੈਸੇ ਕਮਾਏ, ਸ਼ਾਮ ਨੂੰ ਦਿਨੇ ਕੰਮ ਕੀਤਾ, ਉਹ ਕਿਰਿਆਮਾਨ ਕਰਮ ਹੋ ਗਿਆ। ਸ਼ਾਮ ਨੂੰ ਉਹਨੂੰ ਪੈਸੇ ਮਿਲੇ, ਉਹ ਕਰਮ ਸੰਚਿਤ ਕਰਮ ਬਣ ਗਿਆ, ਉਹਦਾ ਫਲ ਮਿਲਿਆ। ਉਹਨੇ ਸੰਚਿਤ ਪੈਸੇ, ਉਹ ਇਕੱਠੇ ਪੈਸੇ ਬੈਂਕ ਵਿੱਚ ਰੱਖ ਦਿੱਤੇ ਤੇ ਜਦੋਂ ਲੋੜ ਪਈ ਉਹਨੇ ਬੈਂਕ ਵਿੱਚੋਂ ਪੈਸੇ ਕਢਾ ਲਏ। ਇਸੇ ਤਰ੍ਹਾਂ ਸਾਡੇ ਚੰਗੇ ਮੰਦੇ ਕਰਮ ਨੇ, ਜਦੋਂ ਕੋਈ ਚੰਗੇ ਕਰੇਗਾ ਕਿਰਿਆਮਾਨ ਕਰਮ ਸੰਚਿਤ ਹੋ ਜਾਣਗੇ। ਸੰਚਿਤ ਕਰਮ ਪਰਾਲਬਧ ਹੁੰਦੇ ਨੇ ਤੇ ਕਈ ਵਾਰੀ ਬੰਦੇ ਦੇ ਪਰਾਲਬਧ ਕਰਮ ਇੰਨੇ ਚੰਗੇ ਹੁੰਦੇ ਨੇ ਕਿ ਮਾੜੇ ਬੰਦਿਆਂ ਨੂੰ ਰੱਬ ਬਹੁਤ ਸੁੱਖ ਦੇਈ ਜਾਂਦਾ। ਮੇਰੀ ਬੇਨਤੀ ਸ਼ਾਇਦ ਸਮਝ ਸਕੇ ਹੋ ਕਿ ਕਰਮ ਫਿਲਾਸਫੀ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਹੇ ਪ੍ਰਭੂ ਤੂੰ ਲੇਖਾ ਨਾ ਕਰੀ, ਕਿਉਂਕਿ ਲੇਖੇ ਨਾਲ ਅਸੀਂ ਕਦੀ ਛੁੱਟ ਨਹੀਂ ਸਕਣਾ। ਪਰਮਾਤਮਾ ਨੂੰ ਬੇਅੰਤ ਰਹਿਮਤਾਂ ਭਰੇ ਗੁਣਾਂ ਨਾਲ ਚੇਤੇ ਕੀਤਾ। ਇੱਕ ਬਚਨ ਇੱਥੇ ਭਾਈ ਗੁਰਦਾਸ ਸਾਹਿਬ ਦਾ ਮੈਂ ਜ਼ਰੂਰ ਆਪ ਜੀ ਨੂੰ ਸਰਵਣ ਕਰਾਉਣਾ ਹੈ। ਅਕਸਰ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਪੱਖ ਮਿਲਦੇ ਨੇ, ਇੱਕ ਭਗਤੀ ਕਰਨ ਵਾਲਿਆਂ ਦਾ ਤੇ ਇੱਕ ਭਗਤੀ ਤੋਂ ਵਿਖੂਣਿਆਂ ਦਾ, ਭਗਤ ਖੀਣਿਆਂ ਦਾ। ਸਤਿਗੁਰੂ ਦੇ ਚਰਨਾਂ ਵਿੱਚ ਭਾਈ ਸਾਹਿਬ ਆਉਂਦੇ ਨੇ ਤੇ ਸਾਡੇ ਵਰਗਾ ਕੋਈ ਕਥਾ ਵਿਚਾਰ ਕੀਰਤਨ ਕਰ ਰਿਹਾ ਤੇ ਉਹ ਵਾਰ ਵਾਰ ਇੱਕ ਗੱਲ ਕਹੀ ਜਾਂਦਾ ਕਿ ਪ੍ਰਭੂ ਤਾਂ ਕੇਵਲ ਭਗਤ ਵਚਲ ਹੈ, ਜਿਹੜਾ ਭਗਤੀ ਕਰੇਗਾ ਪਰਮਾਤਮਾ ਉਹਨੂੰ ਪਿਆਰ ਕਰੇਗਾ, ਜਿਹੜਾ ਕੀਰਤਨ ਸਿਮਰਨ ਕਰੇਗਾ ਪਰਮਾਤਮਾ ਨੂੰ ਪਿਆਰ ਕਰੇਗਾ। ਭਾਈ ਸਾਹਿਬ ਕਹਿੰਦੇ ਨੇ ਜਦੋਂ ਵਾਰ ਵਾਰ ਇਹ ਸ਼ਬਦ ਸੁਣੇ ਕਿ ਤੂੰ ਭਗਤ ਵਚਲ ਹੈ, ਤੂੰ ਭਗਤਾਂ ਦਾ ਰਖਵਾਲਾ ਹੈ, ਤੂੰ ਭਗਤਾਂ ਤੇ ਮਿਹਰਾਮਤ ਕਰਨ ਵਾਲਾ ਹੈ, ਤੇ ਅੰਦਰੋਂ ਭੈ ਆ ਗਿਆ, ਮੱਥਾ ਟੇਕ ਕੇ ਪਿੱਛੇ ਹਟ ਗਏ। ਪਰਮਾਤਮਾ ਜੇ ਤੂੰ ਕੇਵਲ ਭਗਤ ਕਹਿ, ਮੇਰੇ ਕੋਲ ਭਗਤੀ ਦਾ ਗੁਣ ਕੋਈ ਨਹੀਂ ਤੇ ਮੇਰਾ ਤਾਂ ਫਿਰ ਤੇਰੇ ਘਰ ਵਿੱਚ ਟਿਕਾਣਾ ਹੀ ਕੋਈ ਨਾ ਹੋਇਆ, ਕਿਉਂਕਿ ਮੇਰੇ ਕੋਲ ਭਗਤੀ ਨਹੀਂ। ਮਹਾਰਾਜ ਕਹਿੰਦੇ ਨੇ ਫਿਰ ਕੰਨਾਂ ਵਿੱਚ ਇੱਕ ਆਵਾਜ਼ ਪਈ ਕਿ ਜਿੱਥੇ ਪਰਮਾਤਮਾ ਭਗਤ ਵਚਲ ਕਹਿ, चेते रखियो उथे परमात्मा पतत पावन है। जिस पापी नू किते भी ढोई ना मिले, जो भगती नू प्यार करदा ते ओ पापियां दा भी पार उतारा कर देंदा। लेखा ना करी सिर्फ समझण वास्ते कि भगत विच सुनना ते मन विच निराशा पैदा हुंदी है, क्योंकि मेरे पास भगती नहीं। जदों पतत पावन शब्द सुनना ते मन प्रसन्न हुंदा, तू पापियां नू पार कर देना, ते मेरे वर्गा पापी कोई नहीं। अगला वचन कहिंदे ने, फिर सुणांदे ने, परमात्मा अंतर जामी है, चंगियां दी भी जानदा, मंदियां दा भी अंदर जानदा है, ते अंदर कंबदा है कि जिहड़ा अंदर दे पाप जानदा होवे उहदे सामने किहड़े मुख नाल आवांगा। तू अंतर जामी है ते तेरा ये गुण सुन के मेरा अंदर तरहिंदा है, डरदा है। ते नाल कहिंदे ने, गुरु करो आवाज आई कि केवल प्रभु अंतर जामी ही नहीं, उहदे च इक गुण है कि वह लोगों के गुणा देख के भी पर्दे पा के उन्हों का पार उतारा कर देता है। खै अंतर जामी पर सब कुछ जान के भी पर्दे टक जाता है। अगला बचन उन्होंने कहा, मालक तेरी रहमत तो बदल दे मीह की तरह है, मैं तो सिमल दे पेडे की तरह हाँ। जितना मर्जी मीह पै जाए, सिमल के फल विच कदी रस नहीं भरना। तेरी बाणी का मीह वरसिया, सारी जिंदगी लंघ गई, मैं खाली दा खाली फिक्का ते फोके ही रह गया। कहन लगे, पानी इना वरसे ते सिंबल विच रस नहीं, पर एक आवाज आई के चंदन विच एनी ताकत कहे कि ओ सिंबल वर्गे नगुणे रुख नू भी अपनी सुगंधी दे के कीमती बना देंदा। इहदा मतलब ए वे हे सतगुरु, जे मेरा लेखा करेगा ते मैं पापी खां, जे लेखा करेगा ते मैं अनेकां लोक के गुनाह कीते, जे लेखा करेगा मैं सिमल दी तरह हंकारी हां, जे लेखा करेगा सचखंड दी गल छड़ मैनू नरक विच भी थां नहीं। जे तू तरस करके लेखा पार दे ते तेरे चरणा भी थां मिल जाए। लेखा छोड़ अलेखा छूटे, महाराज जी दे बचन ने भाई गुरुदास साहब दे, कहिंदे ने, भगत वचल सुन खोत हूं निराश रिदै, पतत पावन सुन आसा उर तार हूं, अंतर जामी सुन कंपत हूं अंतरगत, दीन कै दयाल सुन पै प्रमटार हूं, जल तर संगम कै अफल सेमल द्रम, चंदन सुगंध सन बंध मैल गार हूं, अपनी करनी कर नरक हूं ना पावू ठोर। लेखा छोड़ अलेखा छूटे, कृपा करो दीन के दाते, मेरा गुण अवगुण ना विचारो कोई, माटी का क्या तू पै स्वामी मानस की गत एगी। मेरे साहेबां लेखा छोड़ मेरे साहेबां, कौन जाने गुण तेरे कहे न जानी अवगुण मेरे, जेता समुंद सागर नीर भरिया। लेखा छोड़ जेता समुंद सागर नीर भरिया, तेते अवगुण खमारे दया करो किच मेर उपावो, डुब दे पत्थर तारे अब मैं कौन उपाओ करूं। लेखा छोड़ मैं की उपा करा वैगुरु, अब मैं कौन उपाओ करूं, जे बिद मन को संसा चूके भवनिद पार परूं, जन्म पाए कच भलो न कीनो ताते अधिक डरूं, मन बच क्रम हर गुण नि गाए यह जी सोच तरूं, गुरमत सुन कच ज्ञान न उपजो पस जो उदर भरूं, कहो नानक प्रबिरध पछानो तब खो पतत तरूं, अपनी करनी कर नरक हूं ना पामू ठोर। मेरी करनी करके ता नरकां विच भी था नहीं, तुमरो बिरध कर आसरो समार हो, मैं ता केवल तेरे आसरे ते जीना पिया हां। रात भी दास ने एक अर्ज कीती सी कि धन गुरु गोबिंद सिंह महाराज जी दे कवि दरबार, जिन्हां दा जिक्र अज देर रात तक कवि सज्जन करदे रहे, एक ता पौंटा साहिब दा कवि दरबार ते जेड़ी ओ थां भी मौजूद है जिथे हजूर कवि दरबार सजांदे सन, दूसरा आनंदपुर साहिब दी धरती दा कवि दरबार, ते तीसरे कवि दरबार दा जिक्र साडे विद्वान सज्जना ने लखी जंगल दा कीता है। पर करम तो बाहर नहीं निकलांगा कि लेखा छोड़ अलेखा छूटे, धन गुरु गोबिंद सिंह जदों लखी जंगल तक पहुंचदे ने ते सच्ची सरकार दे चारे पुत शहीद हो चुके ने, सन्मान योग माता शहीद हो चुके ने, पंजां प्यारियां विचों भाई हिम्मत सिंह, भाई मोहकम सिंह, भाई साहिब सिंह चमकौर दी गड़ी विच शहीद हो चुके ने, सतगुरु कलगीधर महाराज अपना सरबंस वार के ਲੱਖੀ ਜੰਗਲ ਚ ਬੈਠੇ ਨੇ ਤੇ ਜਿਹੜੇ ਵਿਛੜੇ ਹੋਏ ਕਵੀ ਸਨ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ। ਇੱਕ ਕਵੀ ਦਾ ਜ਼ਿਕਰ ਸਾਡੇ ਵਿਦਵਾਨਾਂ ਨੇ ਕੀਤਾ ਹੈ, ਬਿਹਾਰੀ ਕਵੀ ਹਜ਼ੂਰ ਦੇ ਚਰਨਾਂ ਚ ਪਹੁੰਚਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੱਥਾ ਟੇਕਦਾ, ਪਰ ਹਜ਼ੂਰ ਦੇ ਉਸ ਵਕਤ ਦੇਖ ਕੇ ਜੰਗਲ ਸਤਿਗੁਰੂ ਦਾ ਨਾ ਤਾਜ, ਨਾ ਘੋੜਾ, ਨਾ ਬਾਜ, ਨਾ ਸਿੰਘਾਸਨ, ਨਾ ਆਨੰਦਪੁਰ ਵਾਲੀ ਰੌਣਕ, ਉਹਦੀਆਂ ਅੱਖਾਂ ਭਰ ਆਈਆਂ। ਹਜ਼ੂਰ ਮਹਾਰਾਜ ਜੀ ਨੇ ਬਿਹਾਰੀ ਕਵੀ ਨੂੰ ਦੇਖਿਆ, ਧਿਆਨ ਦਿਆ ਜੇ ਜਿਹੜੀ ਇੱਕ ਉਹਨੇ ਬੇਨਤੀ ਕੀਤੀ, ਇਸ ਸ਼ਬਦ ਨੰਗ ਮਿਲਦਾ ਪ੍ਰਕਰਨ ਮੈਂ ਕਹਿ ਰਿਹਾ, ਵਿਸ਼ੇ ਤੋਂ, ਸਬਜੈਕਟ ਤੋਂ ਦੂਰ ਜਾ ਕੇ ਨਕੀ, ਉਹਦੀਆਂ ਅੱਖਾਂ ਭਰ ਆਈਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਕਵੀ ਜੀ ਤੁਸੀਂ ਕਿਉਂ ਉਦਾਸ ਹੋ ਗਏ? ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਤੁਸੀਂ ਪਾਉਂਟਾ ਸਾਹਿਬ ਕਵਿਤਾ ਸੁਣਾਈਆਂ, ਤੁਹਾਨੂੰ ਆਨਾਮ ਨਾਲ ਮਾਲੋ ਮਾਲ ਕਰ ਦਿੱਤਾ। ਤੁਸੀਂ ਆਨੰਦਪੁਰ ਸਾਹਿਬ ਕਵਿਤਾ ਸੁਣਾਈਆਂ, ਤੁਹਾਡੇ ਘਰ ਨੂੰ ਖਜ਼ਾਨੇ ਨਾਲ ਭਰਿਆ। ਅੱਜ ਉਦਾਸ ਮਤ ਹੋਵੋ, ਆਨੰਦਪੁਰ ਵਾਲਾ ਤਾਂ ਖਜ਼ਾਨਾ ਮੇਰੇ ਕੋਲ ਨਹੀਂ, ਪਰ ਜੋ ਕੁਝ ਮੇਰੇ ਕੋਲ ਹੈ ਤੁਸੀਂ ਅੱਖਾਂ ਨਾ ਭਰੋ, ਕਵਿਤਾ ਸੁਣਾਓ। ਜੋ ਕੁਝ ਮੇਰੇ ਕੋਲ ਮੈਂ ਅੱਜ ਵੀ ਤੁਹਾਨੂੰ ਨਿਰਾਸ਼ ਨਹੀਂ ਧੋਰਾਂ, ਭਾਵੇਂ ਜੰਗਲ ਚ ਬੈਠਾ ਹਾਂ। ਉਸ ਵਕਤ ਕਵੀ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗਾ, ਸਤਿਗੁਰੂ ਅੱਜ ਤੱਕ ਕਵਿਤਾ ਸੁਣਾਈਆਂ ਤੇ ਤੇਰੇ ਮੁਬਾਰਕ ਹਸਤ ਕਮਲਾਂ ਵੱਲ ਦੇਖਿਆ ਕਿ ਤੁਸੀਂ ਆਪਣੇ ਹਸਤ ਕਮਲਾਂ ਨਾਲ ਇਨਾਮ ਦਿੱਤੇ, ਤੇ ਅੱਜ ਸਤਿਗੁਰੂ ਕੁਝ ਦਿਨਾਂ ਦਾ ਤੇਰੇ ਤੋਂ ਵਿਛੋੜਾ ਪਿਆ, ਤੇਰੇ ਪੁੱਤ, ਤੇਰਾ ਪਰਿਵਾਰ ਇਸ ਹਿੰਦਵੈਣ ਦੀ ਖਾਤਰ ਕੁਰਬਾਨ ਹੋ ਗਿਆ। ਅੱਜ ਮਾਲਕ ਮੈਂ ਕਵਿਤਾ ਸੁਣਾਉਣ ਆਇਆ, ਅੱਜ ਪੈਸੇ ਦੀ ਖਾਤਰ ਨਹੀਂ ਸੁਣਾਉਣ ਆਇਆ, ਅੱਜ ਤਾਂ ਆਪਣੇ ਕਰਮਾਂ ਦੀ ਖਾਤਰ ਸੁਣਾਉਣ ਵਾਸਤੇ ਆਇਆ। ਗੱਲ ਸੁਣਿਓ ਧਿਆਨ ਨਾਲ, ਲੇਖਾ ਛੋੜ ਅਲੇਖਾ ਛੁੱਟੇ, ਅੱਜ ਪੈਸੇ ਲਈ ਨਹੀਂ, ਅੱਜ ਵਾਹ ਵਾਹ ਵਾਸਤੇ ਨਹੀਂ, ਅੱਜ ਚੰਗਾ ਸਰਮੋਰ ਕਵੀਆਂ ਵਿੱਚੋਂ ਕਵੀ ਬਣਨ ਵਾਸਤੇ ਨਹੀਂ। ਸਤਿਗੁਰੂ ਹੱਸ ਕੇ ਕਹਿੰਦੇ ਨੇ, ਅੱਜ ਕਾਹਦੇ ਲਈ? ਕਹਿਣ ਲੱਗਾ, ਅੱਜ ਆਪਣੇ ਪਾਪਾਂ ਦੇ ਦਾਗ ਵੇਖਣਾ ਪਿਆ ਤੇ ਤੇਰੀ ਰਹਿਮਤ ਵੇਖਣਾ ਪਿਆ, ਅੱਜ ਆਪਣੇ ਪਾਪ ਧੁਆਉਣ ਵਾਸਤੇ ਤੈਨੂੰ ਕਵਿਤਾ ਸੁਣਾਉਣ ਆਇਆ। ਉਹਦੇ ਜਿਹੜੇ ਸ਼ਬਦ ਨੇ ਪੰਜਾਬੀ ਦੀਆਂ ਸਤਰਾਂ ਨੇ, ਉਹ ਹਜ਼ੂਰ ਦੇ ਸਨਮੁਖ ਲੋ ਗਿਆ, ਪਰ ਅੱਜ ਉਹਦੀ ਕਵਿਤਾ ਵਿੱਚ ਬਿਜਲੀ ਵਰਗੀ ਰੋਸ਼ਨੀ, ਬਿਜਲੀ ਵਰਗੀ ਤਾਕਤ ਸੀ। ਉਹਨੇ ਹੱਥ ਜੋੜ ਕੇ ਗੁਰਦੇਵ ਵੱਲ ਕਿਹਾ, ਸਤਿਗੁਰੂ ਚਾਦਰ ਮੈਲੀ ਤੇ ਸਾਬਣ ਥੋੜਾ, ਲੇਖਾ ਛੋੜ ਅਲੇਖਾ ਛੁੱਟ, ਸਾਬਣ ਥੋੜਾ, ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਲਾ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ। ਕਿ ਸਤਿਗੁਰੂ ਮੇਰੇ ਅੰਦਰ ਦੀ ਚਾਦਰ ਪਾਪਾਂ ਦੇ ਦਾਗਾਂ ਨਾਲ ਕਾਲੀ ਹੋ ਚੁੱਕੀ ਹੈ, ਮੇਰੇ ਕਰਮਾਂ ਦਾ ਸਾਬਣ ਕੋਈ ਨਹੀਂ, ਮੈਂ ਇਹਨੂੰ ਧੋਵਾਂ ਕਿਵੇਂ? ਕਹਿਣ ਲੱਗੇ, ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ? ਦਾਗਾਂ ਦੀ ਕੋਈ ਕੀਮਤ ਨਹੀਂ, ਮੈਂ ਕਿਉਂ ਕਰ ਖੱਛੀ ਹੋਵਾਂ? ਸ੍ਰੀ ਸਾਹਿਬ ਮੈਨੂੰ ਦਰਸ਼ਨ ਬਖਸ਼ੋ, ਮੈਂ ਸੱਚੇ ਸਾਬਣ ਤੋਂ। ਇਹ ਸਤਿਗੁਰੂ ਇੱਕ ਕਿਰਪਾ ਕਰੋ, ਮੇਰੇ ਕਰਮ ਨਾ ਵਿਚਾਰਿਓ। ਦੇਖੋ ਜਿੱਥੇ ਕਰਮਾਂ ਦਾ ਲੇਖਾ ਹੋ ਜਾਏਗਾ, ਹੁਣ ਆਪਾਂ ਗਿਣਤੀਆਂ ਮਿਣਤੀਆਂ ਕਈ ਵਾਰੀ ਕਰਨੇ ਹਨ ਕਿ ਮੈਂ ਇੰਨੇ ਪਾਠ ਕਰ ਲੈਣੇ ਮੈਨੂੰ ਫਲ ਮਿਲੇਗਾ, ਇੰਨੇ ਅਖੰਡ ਪਾਠ ਕਰਾ ਦਿੱਤੇ ਮੈਨੂੰ ਫਲ ਮਿਲੇਗਾ, ਇੰਨੇ ਸਹਿਜ ਪਾਠ ਕਰ, ਪਾਠ ਕਰਾਉਣਾ ਕੋਈ ਮਾੜੀ ਗੱਲ ਨਹੀਂ, ਪਰ ਚੇਤੇ ਰੱਖਿਓ ਹੱਕ ਨਾ ਮੰਗਣ ਕਿਤੇ ਤੁਰ ਜਾਇਓ। ਜੇ ਚੰਗੇ ਕਰਮਾਂ ਦਾ ਹੱਕ ਮੰਗਣੇ ਆ ਤੇ ਉਹਦੇ ਤਰਾਜ਼ੂ ਵਿੱਚ ਪਰ ਮੰਦੇ ਵੀ ਤੋਲੇ ਜਾਣਗੇ। ਇੱਕੋ ਗੱਲ ਕਹੀਏ, ਨਾ ਚੰਗੇ ਦੇਖ ਨਾ ਮੰਦੇ ਦੇਖ, ਆਪਣੀ ਕਿਰਪਾ ਕਰਕੇ ਮੈਨੂੰ ਬਚਾ। ਸ਼ਾਹ ਹੁਸੈਨ ਨੇ, ਸੂਫੀ ਦਰਵੇਸ਼ ਨੇ ਕਿਹਾ ਸੀ ਕਿ ਕਹਿ ਸ਼ਾਹ ਹੁਸੈਨ ਫਕੀਰ ਸਾਈਂ ਦਾ ਅਦਲੋਂ ਫਜ਼ਲ ਕਰੀ, ਤੂੰ ਮੇਰੇ ਨਾਲ ਕਦੀ ਇਨਸਾਫ ਨਾ ਕਰੀ। ਫੇਰ ਰੱਬ ਜੀ ਜੇ ਤੂੰ ਇਨਸਾਫ ਕੀਤਾ ਮੈਂ ਛੁੱਟਣਾ ਨਹੀਂ, ਤੂੰ ਫਜ਼ਲ ਕਰੀ, ਤੂੰ ਤਰਸ ਕਰੀ, ਜੇ ਤਰਸ ਕੀਤਾ ਤੇ ਮੇਰੇ ਵਰਗੇ ਪਾਪੀ ਨੂੰ ਵੀ ਪਾਰ ਕਰਦਾ। ਲੇਖਾ ਛੋੜ ਅਲੇਖੇ ਛੁੱਟੇ, ਲੇਖੇ ਨਾ ਕਰ, ਸਾਡੇ ਗੁਣ ਔਗਣ ਨਾ ਵਿਚਾਰ, ਅਸੀਂ ਗੁਨਾਹ ਨਾਲ ਭਰੇ ਖਾਂ। ਲੇਖਾ ਛੋੜ ਅਲੇਖਾ ਛੁੱਟੇ, ਹਮ ਨਿਰਗੁਣ ਲਿਖੋ ਉਭਾਰੀ, ਮੈਨੂੰ ਗੁਣਾ ਤੋਂ ਰਹਿਤ ਨੂੰ ਕਿਰਪਾ ਕਰਕੇ ਬਚਾ ਲਵੋ।
ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ।
ਸਦ ਬਖਸ਼ਿੰਦ ਸਦਾ ਮਿਹਰਬਾਨਾ, ਮੇਰਾ ਅਕਾਲ ਪੁਰਖ ਇੱਕ ਦੋ ਘੜੀ ਕੇਵਲ ਬਖਸ਼ਿੰਦ ਨਹੀਂ, ਉਹ ਸਦੀਵ ਕਾਲ ਕਿਰਪਾ ਕਰਨ ਵਾਲਾ, ਸਦੀਵ ਕਾਲ ਮਿਹਰਾਂ ਵਰਤਾਉਣ ਵਾਲਾ, ਹਰ ਖਿੰਨ ਖਿੰਨ ਉਹਦੀ ਰਹਿਮਤ ਵਰਤ ਰਹੀ ਹੈ। ਤਾਂ ਹੀ ਸਤਿਗੁਰੂ ਦੇ ਬਚਨ ਨੇ ਮਿਹਰਵਾਨ ਸਾਹਿਬ, ਮਿਹਰਵਾਨ ਸਾਹਿਬ ਮੇਰਾ ਮਿਹਰਵਾਨ, ਉਹ ਦਇਆ ਦਾ ਕਰਕ ਹੈ। ਧੰਨ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ, ਉਹ ਤਾਂ ਏਦਾਂ ਮਿਹਰਵਾਨ ਹੈ ਕਿ ਜਿਹੜੇ ਬੰਦੇ ਸਾਰਾ ਦਿਨ ਪਾਪ ਕਰਮ ਕਰਦੇ ਨੇ ਉਹ ਮਿਹਰਵਾਨ, ਉਹਨਾਂ ਦੇ ਪਾਪ ਦੇਖ ਕੇ ਵੀ ਅਣਗੌਲੇ ਕਰਕੇ ਰਿਜ਼ਕ ਦੇਈ ਜਾਂਦਾ ਹੈ। ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ, ਮਹਾਰਾਜ ਕਹਿੰਦੇ ਦੀਨ ਦਇਆਲ ਦਇਆ ਨਿਧ ਵਿਸ਼ਰਾਮ ਹੈ, ਦਇਆ ਦਾ ਖਜ਼ਾਨਾ ਹੈ ਉਹ। ਕਹਿਣ ਲੱਗੇ ਦੋਖਨ ਦੇਖਤ ਹੈ, ਗੁਨਾਹ ਦੇਖਦਾ ਪਰ ਦੇਤ ਨਾ ਹਾਰ, ਕਦੀ ਉਹ ਦੇਣ ਲੱਗਿਆ ਆਪਣਾ ਖੱਤ ਨਹੀਂ ਖਿੱਚਦਾ। ਸਤਿਗੁਰੂ ਕਹਿ ਰਹੇ ਨੇ ਸਤ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ, ਸਾਰਿਆਂ ਨੂੰ ਸਹਾਰਾ ਦੇਣ ਵਾਲਾ ਆਪ ਵਾਹਿਗੁਰੂ ਹੈ।
ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੀ।
ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਅੰਤ ਬੇਨਤੀ ਕਰਦੇ ਨੇ, ਨਾਨਕ ਦਾਸ ਸੰਤ ਪਾਛੈ ਪਰਿਓ। ਇੱਥੇ ਸੰਤ ਦਾ ਤੱਤਾ ਮੁਕਤਾ ਹੈ, ਬਹੁ ਵਚਨ ਹੈ ਕਿ ਆਪਣੇ ਆਪ ਨੂੰ ਸੇਵਕ ਜਾਣ ਕੇ, ਹੇ ਪ੍ਰਭੂ ਮੈਂ ਦਾਸ ਤੇਰੇ ਸੰਤ ਜਣਾਂ ਦੇ ਚਰਨਾਂ ਦੀ ਸ਼ਰਨ ਵਿੱਚ ਡਿੱਗਾ। ਰਾਖ ਲਿਓ ਇਹ ਬਾਰੀ, ਇਸ ਮਨੁੱਖਾ ਜਨਮ ਦੀ ਵਾਰੀ ਵਿੱਚ ਨਾ ਕਿਰਪਾ ਕਰਕੇ ਤੁਸੀਂ ਰੱਖ ਲਓ। ਇਸ ਮਨੁੱਖਾ ਜਨਮ ਦੀ ਬਾਜ਼ੀ ਮੈਂ ਜਿੱਤ ਕੇ ਜਾ ਸਕਾਂ, ਇਸ ਸਾਰੇ ਸ਼ਬਦ ਦਾ ਤੱਤ ਭਾਵ ਇਹ ਵੇ ਕਿ ਪਰਮਾਤਮਾ ਦੀ ਸ਼ਰਨ ਵਿੱਚ, ਗੁਰੂ ਦੀ ਸ਼ਰਨ ਵਿੱਚ, ਪਰਮੇਸ਼ਵਰ ਦੀ ਸ਼ਰਨ ਵਿੱਚ ਜੋ ਸੁੱਖ ਹੈ, ਜੋ ਸ਼ੋਭਾ, ਜੋ ਵਡਿਆਈ ਹੈ, ਉਹ ਕਿਸੇ ਥਾਂ ਤੇ ਵੀ ਨਹੀਂ। ਆਪ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਆਪ ਸਾਧ ਸੰਗਤ ਜੀ ਕਿਰਪਾ ਕਰਕੇ ਬਖਸ਼ ਦੇਣਾ। ਨਿਰਧਾਰਿਤ ਕੀਤੇ ਹੋਏ ਸਮੇਂ ਅਨੁਸਾਰ ਸਮਾਪਤੀ ਹੈ। ਸਨਮਾਨਯੋਗ ਸਿੰਘ ਸਾਹਿਬ ਆਪ ਸੰਗਤ ਦੇ ਸਨਮੁਖ ਔਰ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਰਣਜੀਤ ਸਿੰਘ ਜੀ ਗੋਰੇ ਮਸਕੀਨ, ਉਹ ਵੀ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਨੇ।
ਸਦ ਬਖਸ਼ਿੰਦ ਸਦਾ ਮਿਹਰਬਾਨ ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।